ਮੱਥਾ ਟੇਕਦਾ ਸੀ ਹਾਥੀ, ਹੱਥ ਵਿੱਚ ਉਹਦੇ ਸੁੰਡ 'ਚ ਮਸ਼ਾਲ ਫੜਾ ਦਿਓ, ਜੰਗ ਵਿੱਚ ਸਭ ਤੋਂ ਅੱਗੇ ਮਸ਼ਾਲ ਲੈ ਕੇ ਤੁਰਦਾ ਸੀ ਉਹ ਹਾਥੀ। ਇੱਦਾਂ ਸਿਖਲਾਈ ਦਿੱਤੀ ਸੀ। ਉਹ ਹਾਥੀ ਲਿਆ ਚੰਦਨ ਦੀ ਚੌਂਕੀ ਲਈ ਮਹਾਰਾਜ ਵਾਸਤੇ ਰਤਨ ਰਾਏ, ਫਿਰ ਆਸਾਮ ਤੋਂ ਇੱਦਾਂ ਬੇਅੰਕ ਪਦਾਰਥ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਆਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ ਉਹਨੇ। ਚਲੋ ਸਿੰਘੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ। ਪਿਤਾ ਗੁਰਾਂ ਤੇ ਤੇਗ ਬਹਾਦਰ, ਮਾਤਾ ਗੁਜਰੀ ਜਾਏ ਨੇ, ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਆਨੰਦਪੁਰ ਡੇਰੇ ਲਾਏ ਨੇ, ਹੇਠ ਗੁਰਾਂ ਦੇ ਨੀਲਾ ਘੋੜਾ ਹੱਥ ਵਿੱਚ ਬਾਜ ਸਜਾਏ ਨੇ। ਤੇ ਹੁਣ ਏਦਾਂ ਪਿਆਰ ਦੇ ਗੀਤ ਗਾਉਂਦੇ ਹੋਏ ਆਨੰਦਪੁਰ ਸਾਹਿਬ ਵੱਲ ਤੁਰੇ ਜਾ ਰਹੇ ਨੇ। ਕਦੋਂ ਆਵੇਗੀ ਰੁੱਤੇ ਨੀ ਭਾਗਾ ਵਾਲੀਏ, ਹੋਣਗੇ ਦੇਦਾਰ ਗੁਰਾਂ ਗੀਤ ਗਾਉਂਦੇ ਹੋਏ ਤੁਰੇ ਜਾ ਰਹੇ ਨੇ। ਆਨੰਦਪੁਰ ਸਾਹਿਬ ਨੇੜੇ ਆਇਆ, ਉੱਚੀਆਂ ਉੱਚੀਆਂ ਪਹਾੜੀਆਂ ਦੇ ਵਿੱਚੋਂ ਵੀ ਇੰਜ ਲੱਗਦਾ ਜਿੱਦਾਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ। ਜਿੱਥੇ ਰੱਬ ਦੇ ਪਿਆਰੇ ਚਰਨ ਧਰ ਦੇਣ, ਉਹ ਧਰਤੀ ਨੂੰ ਭਾਗ ਲੱਗ ਜਾਂਦੇ। ਜਿੱਥੇ ਬਾਜਾਂ ਵਾਲੇ ਆਪ ਵੱਸਦੇ ਸੀ, ਸੱਚਮੁੱਚ ਹੀ ਆਨੰਦ ਆਨੰਦ ਹੀ ਆਨੰਦ ਹੈ। ਰਾਜਾ ਰਤਨ ਰਾਏ ਹੈਰਾਨ ਹੋ ਗਿਆ ਵੇਖ ਕੇ, ਕਿਉਂਕਿ ਜਦੋਂ ਸੰਗਤਾਂ ਨੇ ਸ਼ਬਦ ਪੜ੍ਹਨੇ ਦੂਰ ਕੀਤੇ ਤੇ ਪਹਾੜੀਆਂ 'ਚ ਗੂੰਜਾਂ ਪੈਣੀਆਂ। ਹੈਰਾਨ ਹੋ ਗਿਆ ਰਤਨ ਰਾਏ ਵੇਖ ਕੇ, ਆਸਾਮ ਦਾ ਰਾਜਾ, ਤੇਰੀ ਮਹਿਮਾ ਦੀ ਆਵਾਜ਼ ਪਈ ਆਵੇ ਉੱਚੀਆਂ ਪਹਾੜੀਆਂ, ਮਹਿਮਾ ਦੀ ਆਵਾਜ਼ ਪਈ ਆਵੇ ਉੱਚੀਆਂ ਪਹਾੜੀਆਂ ਚੋ,
ਤੇਰੀ ਮਹਿਮਾ ਦੀ ਆਵਾਜ਼ ਪਈ ਆਵੇ ਉੱਚੀਆਂ ਪਹਾੜੀਆਂ।
ਚਲਦੇ ਮਹਾਰਾਜ ਦੇ ਦਰਬਾਰ ਚ ਪਹੁੰਚੇ, ਬਾਹਰ ਬਾਹਰ ਡੇਰਾ ਕਰਾਇਆ, ਮੁਖੀ ਸੇਵਾਦਾਰ ਭੇਜੇ, ਭਾਈ ਰਾਜਾ ਆਇਆ, ਬਾਹਰ ਡੇਰਾ ਤੰਬੂ ਲਾ ਦਿੱਤੇ ਗਏ, ਰਾਤ ਕੱਟੀ ਸਵੇਰ ਹੋਈ, ਸਤਿਗੁਰਾਂ ਦਾ ਦਰਬਾਰ ਸਜਿਆ ਤੇ ਕਹਿੰਦੇ ਸੱਦੋ। ਜਦੋਂ ਰਤਨ ਰਾਏ ਆਇਆ, ਹੈਰਾਨ ਹੋ ਗਿਆ ਵੇਖ, ਸਤਿਗੁਰਾਂ ਦਾ ਉੱਚਾ ਤਖਤ ਸਜਿਆ ਹੋਇਆ, ਇਹਨੇ ਲੰਮਾ ਪੈ ਕੇ ਡੰਡੋਤ ਕੀਤੀ, ਬਾਜਾ ਵਾਲਿਆ ਬਖਸ ਦਿਆ ਵਾਲੀਆ ਮੇਰੀ ਡੰਡੋਤ ਤੇ ਝੁਕਿਆ ਰਤਨ ਰਾਏ ਮੇਰੀ ਨਮਸਕਾਰ ਤੇਰੇ ਚਰਨਾਂ ਤੇ ਅੱਜ ਨਮਸਕਾਰ ਕੀਤੀ ਡਿਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਨਮਸਕਾਰ ਤੁਸੀਂ ਹੀ ਕੋ ਹਮਾਰੀ ਸਕਲ ਪ੍ਰਜਾ ਜਿਵੇਂ ਆਪ ਸਵਾਰੀ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹਨੇ ਮੱਥਾ ਟੇਕਿਆ ਰਤਨ ਰਾਏ ਨੇ ਮਹਾਰਾਜ ਨੇ ਬਿਠਾ ਲਿਆ ਕੋਲ ਬਹਿ ਗਿਆ ਮਹਾਰਾਜ ਨੇ ਆਸਣ ਕਿਹਾ ਵੀ ਇੱਧਰ ਬੈਠੋ ਨਹੀਂ ਮਹਾਰਾਜ ਮੈਨੂੰ ਚਰਨਾਂ ਚ ਥਾਂ ਰਾਜਾ ਚਰਨਾਂ ਚ ਬੈਠੋ ਜਿਵੇਂ ਸਾਧ ਸੰਗਤ ਪ੍ਰਤਾਪ ਸਿੰਘ ਕੈਰੋਂ ਵਰਗੇ ਵੀ ਮੰਤਰੀ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦੇ ਚਰਨਾਂ ਚ ਬੈਠੇ ਚੰਡੀਗੜ੍ਹ ਦੀਵਾਨ ਸਨ ਪ੍ਰਤਾਪ ਸਿੰਘ ਕੈਰੋਂ ਆਇਆ ਮਹਾਂਪੁਰਖਾਂ ਨੇ ਆਖਿਆ ਬੈਠੋ ਕੁਰਸੀ ਤੇ ਕਹਿੰਦਾ ਨਹੀਂ ਮਹਾਰਾਜ ਚਰਨਾਂ ਚ ਥਾਂ ਦੇ ਰਾੜਾ ਸਾਹਿਬ ਵੀ ਆਉਣਾ ਤੇ ਚਰਨਾਂ ਚ ਬਹਿਣਾ ਮਹਾਰਾਜ ਮੈਂ ਨਹੀਂ ਬੜੇ ਬੜੇ ਆ ਕੇ ਚੁੱਕਦੇ ਰਹੇ ਗਿਆਨੀ ਜੈਲ ਸਿੰਘ ਵਰਗੇ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਧਿਆਨ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਬੈਠਿਆ ਰਾਜਾ ਰਤਨ ਰਾਏ ਮਹਾਰਾਜ ਕਹਿੰਦੇ ਰਾਜਨ ਕੀ ਇੱਛਾ ਮਹਾਰਾਜ ਬਸ ਚਰਨਾਂ ਨਾਲ ਜੋੜੋ ਤੇ ਆ ਭੇਟਾ ਸਵੀਕਾਰ ਕਰੋ ਕੀ ਲੈ ਕੇ ਆਇਓ ਪੰਜ ਘੋੜੇ ਬੜੇ ਸੋਹਣੇ ਸਵਾ ਸਵਾ ਲੱਖ ਦਾ ਇੱਕ ਘੋੜਾ ਉਹਨਾਂ ਵੇਲਿਆਂ 'ਚ ਤੇਰਾ ਪੰਚਕਲਾ ਸ਼ਸਤਰ ਵਿਖਾਇਆ ਮਹਾਰਾਜ ਨੇ ਚੰਦਨ ਦੀ ਚੌਂਕੀ ਬੜਾ ਸੁੰਦਰ ਚੰਦੋਆ ਮਹਾਰਾਜ ਵਾਸਤੇ ਉਹ ਵੀ ਵਿਖਾਇਆ ਫਿਰ ਸਤਿਗੁਰਾਂ ਨੂੰ ਹਾਥੀ ਲਿਆ ਕੇ ਵਿਖਾਇਆ ਇੱਕ ਲੀਕ ਹੈ ਮੱਥੇ ਤੋਂ ਲੈ ਕੇ ਪੂਛ ਤੱਕ ਉਹਦੇ ਵਿੱਚ ਚਿੱਟੀ ਧਾਰਾ ਕਾਲੇ ਰੰਗ ਦਾ ਹਾਥੀ ਬੜਾ ਸੁੰਦਰ ਛੋਟੇ ਜਿਹੇ ਕੱਦ ਦਾ ਛੇਵੇਂ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਾਥੀ ਨੂੰ ਵੇਖ ਕੇ ਉਹਨੂੰ ਫਿਰ ਪ੍ਰਸ਼ਾਦੀ ਹਾਥੀ ਦਾ ਨਾਮ ਮਹਾਰਾਜ ਨੇ ਖੁਦ ਦਿੱਤਾ ਪ੍ਰਸ਼ਾਦੀ ਹਾਥੀ ਕਿਹਾ ਸਤਿਗੁਰਾਂ ਨੇ ਇਹ ਮਹਾਰਾਜ ਮੇਰੀ ਭੇਟਾ ਸਵੀਕਾਰ ਕਰੋ ਤੇ ਮੈਨੂੰ ਆਪਣੇ ਚਰਨਾਂ 'ਚ ਜੋੜੋ ਕਈ ਦਿਨ ਗੁਰੂ ਗੋਬਿੰਦ ਸਿੰਘ ਕੋਲ ਰਿਹਾ ਭਾਵਨਾ ਵੇਖੋ ਕਿੱਦਾਂ ਵੀ ਆ ਰਾਜਾ ਭਾਵਨਾ ਲੈ ਕੇ ਆਇਆ ਲੱਖਾਂ ਰੁਪਏ ਦੀਆਂ ਭੇਟਾਵਾਂ ਅਰਪਣ ਕੀਤੀਆਂ ਕੋਈ ਮਾਨ ਨਹੀਂ ਕੋਈ ਹੰਕਾਰ ਨਹੀਂ ਕੋਈ ਹਉਮੈ ਨਹੀਂ ਕਈ ਦਿਨ ਰਿਹਾ ਤੇ ਵਾਪਸ ਚਲੇ ਗਏ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਕਈ ਦਿਨਾਂ ਤੋਂ ਬਾਅਦ ਰਾਜਾ ਚੱਲਿਆ ਗਿਆ ਵਾਪਸ ਫਿਰ ਨਗਾਰਾ ਬਣਾਇਆ ਰਣਜੀਤ ਨਗਾਰਾ ਜੀ ਦਾ ਨਾਂ ਰੱਖਿਆ ਤੇ ਉਹ ਨਗਾਰੇ ਤੇ ਜਦੋਂ ਚੋਟ ਕਰਨ ਲਈ ਦੂਰ ਤੱਕ ਗੂੰਜਾਂ ਪੈਣੀਆਂ ਭਾਵੇਂ ਮਸੰਦ ਡਰਦੇ ਨੇ ਕਹਿੰਦੇ ਮਹਾਰਾਜ ਇਹ ਰਾਜੇ ਭੀਮ ਚੰਦ ਦਾ ਇਲਾਕਾ ਹੈ ਰਾਜਾ ਭੀਮ ਚੰਦ ਬਿਲਾਸਪੁਰ ਦਾ ਰਾਜਾ ਤੇ ਜੇ ਉਹਨੂੰ ਪਤਾ ਲੱਗ ਗਿਆ ਤੇ ਮਹਾਰਾਜ ਕਿਤੇ ਗਲਤ ਨਾ ਹੋ ਜਾਏ ਕੰਮ ਮਹਾਰਾਜ ਕਹਿੰਦੇ ਫਿਕਰ ਨਾ ਕਰੋ ਆਪਾਂ ਕਿਹੜਾ ਕਿਸੇ ਨੂੰ ਕੁਛ ਕਹਿੰਦੇ ਹਾਂ ਹੁਣ ਨਗਾਰੇ ਤੇ ਚੋਟਾਂ ਮਾਰਨੀਆਂ ਭੀਮ ਚੰਦ ਤੱਕ ਆਵਾਜ਼ ਜਾਣੀ ਇੱਕ ਦਿਨ ਰਾਜਾ ਭੀਮ ਚੰਦ ਆਪਣੇ ਮਹਿਲਾਂ 'ਚ ਸੁੱਤਾ ਪਿਆ ਰਾਜੇ ਭੀਮ ਚੰਦ ਦੇ ਕੰਨਾਂ 'ਚ ਨਗਾਰੇ ਦੀ ਆਵਾਜ਼ ਪਈ ਉਸੇ ਸਮੇਂ ਆਪਣੇ ਵਜ਼ੀਰ ਮੰਤਰੀ ਬੁਲਾਏ ਇੱਕ ਉਹਦਾ ਵਜ਼ੀਰ ਸੀ ਜਿਹਦਾ ਨਾਮ ਸੀ ਦੇਵੀ ਚੰਦ ਉਹਨੂੰ ਬੁਲਾਇਆ ਦੇਵੀ ਚੰਦ ਆ ਨਗਾਰੇ ਦੀ ਆਵਾਜ਼ ਕਿੱਥੋਂ ਆ ਰਹੀ ਹੈ ਐਡੀ ਗੂੰਜ ਜਿਵੇਂ ਬੱਦਲ ਗੂੰਜਦੇ ਆ ਮੇਰੇ ਮਹਿਲਾਂ ਤੱਕ ਆਵਾਜ਼ ਆ ਰਹੀ ਹੈ ਕਿਹੜਾ ਨਗਾਰਾ ਵੱਜਦਾ ਉਹ ਕਹਿੰਦੇ ਜੀ ਇਹ ਰਣਜੀਤ ਨਗਾਰਾ
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਵਾਇਆ ਹੈ, ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਨੇ ਤੇ ਬੜੇ ਉਹਨਾਂ ਦੇ ਸਿੱਖ ਸ਼ਰਧਾਲੂ ਨੇ, ਬੜੀਆਂ ਬੜੀਆਂ ਭੇਟਾਵਾਂ ਅਰਪਣ ਕਰਦੇ ਨੇ। ਜਦੋਂ ਮਰ ਦੀ ਸੋਭਾ ਕੀਤੀ, ਵਡਿਆਈ ਕੀਤੀ ਤੇ ਰਾਜਾ ਭੀਮ ਚੰਦ ਕਹਿੰਦਾ, ਦੇਵੀ ਚੰਦ ਜੇ ਏਡੇ ਹੀ ਤਕੜੇ ਫਕੀਰ ਨੇ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਤੇ ਮੈਨੂੰ ਦਰਸ਼ਨ ਕਰਾ ਉਹਨਾਂ ਦੇ। ਦੇਵੀ ਚੰਦ ਕਹਿੰਦਾ, ਜੀ ਮੈਂ ਬੇਨਤੀ ਕਰ ਲੈਂਦਾ, ਜਦੋਂ ਸਮਾਂ ਦੇਣਗੇ ਤੇ ਤੁਸੀਂ ਮੇਰੇ ਨਾਲ ਚੱਲੋ, ਆਪਾਂ ਦਰਸ਼ਨ ਕਰ ਲੈਂਦੇ। ਚਲੋ ਜੀ, ਸਮਾਂ ਬਣ ਗਿਆ। ਵਜ਼ੀਰ ਨੇ ਜਾ ਕੇ ਸਤਿਗੁਰਾਂ ਤੋਂ ਟਾਈਮ ਲੈ ਲਿਆ, ਮਹਾਰਾਜ ਭੀਮ ਚੰਦ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ। ਮਹਾਰਾਜ ਜੀ ਕਹਿੰਦੇ ਨੇ, ਆ ਜਾਣ ਦਿਓ। ਭੀਮ ਚੰਦ ਸਮਾਂ ਲੈ ਕੇ ਫਿਰ ਤਿਆਰੀ ਕਰਕੇ, ਇਹ ਨਹੀਂ ਭੇਟਾ ਲੈ ਕੇ ਗਿਆ, ਮਾੜਾ ਮੋਟਾ ਜੋ ਵੀ ਥੋੜਾ ਬਹੁਤ ਉਦਾਂ ਹੀ ਦੇਖਣਾ ਹੀ ਚਾਹੁੰਦਾ ਵੀ ਕੀ ਕੁਛ ਹੈ। ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚਿਆ, ਸਤਿਗੁਰਾਂ ਦਾ ਉੱਚਾ ਤਖ਼ਤ ਵੇਖਿਆ, ਇਹ ਮਹਾਰਾਜ ਨੂੰ ਜਾ ਕੇ ਇਹਨੇ ਮੱਥਾ ਟੇਕਿਆ, ਮੰਤਰੀਆਂ ਵਜ਼ੀਰਾਂ ਨੇ ਮੱਥਾ ਟੇਕਿਆ, ਰਾਣੀਆਂ ਮਹਾਰਾਣੀਆਂ ਨੇ ਮੱਥਾ ਟੇਕਿਆ, ਬਹਿ ਗਏ ਸਾਰੇ। ਭੀਮ ਚੰਦ ਨੂੰ ਮਹਾਰਾਜ ਨੇ ਇੱਦਾਂ ਇਸ਼ਾਰਾ ਕੀਤਾ, ਇਹ ਚਰਨਾਂ 'ਚ ਨਹੀਂ ਬੈਠਾ, ਕੋਲ ਹੀ ਬਹਿ ਗਿਆ। ਮਹਾਰਾਜ ਇੱਕ ਪਾਸੇ ਆਸਣ ਲੱਗਿਆ ਸੀ, ਉਹਦੇ 'ਤੇ ਬਹਿ ਗਿਆ ਤੇ ਇਹਨੇ ਮਹਾਰਾਜ ਨੂੰ ਅਰਜ਼ ਕੀਤੀ, ਕਹਿੰਦਾ, ਸੱਚੇ ਪਾਤਸ਼ਾਹ ਮੈਂ ਤੁਹਾਡੀ ਬੜੀ ਸੋਭਾ ਸੁਣੀ ਹੈ, ਮੈਂ ਸੁਣਿਆ ਤੁਹਾਡੇ ਸਿੱਖ ਬੜੇ ਸ਼ਰਧਾਲੂ ਨੇ, ਤੁਹਾਨੂੰ ਬੜਾ ਕੁਝ ਅਰਪਣ ਕਰਦੇ, ਮੈਨੂੰ ਵੀ ਦਰਸ਼ਨ ਕਰਾਓ। ਜੋ ਵਸਤੂਆਂ ਤੁਹਾਡੇ ਕੋਲ ਸਿੱਖ ਚੰਦਨ ਦੀ ਚੌਂਕੀ ਲੈ ਆਏ, ਵੇਖ ਕੇ ਹੈਰਾਨ ਹੋ ਗਿਆ, ਵਿੱਚ ਹੀਰੇ ਜੜੇ ਹੋਏ ਨੇ ਚੰਦਨ ਦੀ ਚੌਂਕੀ। ਫਿਰ ਸਾਧ ਸੰਗਤ ਮਹਾਰਾਜ ਦੀ ਕਲਗੀ ਵੱਲ ਵੇਖੇ, ਕਦੇ ਆਪਣੀ ਕਲਗੀ ਵੱਲ ਵੇਖੇ, ਸੋਚਦਾ ਵੀ ਮੇਰੀ ਕਲਗੀ ਜਿਹੜੀ ਆ, ਕਦੇ ਉਹ ਕਲਗੀ ਤੇ ਹੱਥ ਲਾ ਕੇ ਵੇਖਦਾ ਵੀ ਇਹ ਨਿੱਕੀ ਜੀ ਆ, ਇਹ 1.25 ਲੱਖ ਦੀ ਕਲਗੀ ਇਹਨਾਂ ਦੇ ਸੀਸ ਤੇ ਸੋਭਦੀ ਆ। ਫਿਰ ਮਹਾਰਾਜ ਜੀ ਦਾ ਪ੍ਰਸ਼ਾਦੀ ਹਾਥੀ ਉਹ ਆਇਆ ਬਾਹਰੋਂ, ਉਹਨੇ ਸੁੰਡ ਵਿੱਚ ਪਾਣੀ ਭਰਿਆ ਤੇ ਸਤਿਗੁਰਾਂ ਦੇ ਚਰਨ ਧੁਆਏ। ਫਿਰ ਸਤਿਗੁਰਾਂ ਨੂੰ ਚੌਰ ਲੱਗ ਪਿਆ ਕਰਨ, ਭੀਮ ਚੰਦ ਆਇਆ ਤੇ ਸੀ ਦਰਸ਼ਨ ਕਰਨ, ਪਰ ਈਰਖਾ ਨਾਲ ਸੜਬੜ ਕੇ ਕੋਲੇ ਹੋ ਗਿਆ। ਹੈ ਉਹ ਵੀ ਰਾਜਾ, ਹੈ ਰਤਨ ਰਾਏ ਵੀ ਰਾਜਾ, ਫਰਕ ਵੇਖੋ ਕਹਿੰਦਾ, ਭਾਵਨਾ ਦਾ ਫਰਕ ਹੈ। ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵੀ, ਮੈਂ ਅਰਜ਼ੀ ਕਰ ਰਿਹਾ ਸਾਂ, ਜਿਹੋ ਜੀ ਕੋਈ ਭਾਵਨਾ ਲੈ ਕੇ ਆਉਂਦਾ ਉਹ ਪੂਰੀ ਹੁੰਦੀ। ਇਹ ਕਾਫੀ ਸਮਾਂ ਵੇਖਦਾ ਰਿਹਾ, ਠਾਠ ਬਾਠ ਵੇਖਿਆ ਸਤਿਗੁਰਾਂ ਦੇ ਦਰਬਾਰ ਦਾ, ਡੋਲ ਗਿਆ ਮਨ, ਰਾਜੇ ਦਾ ਹਿਰਦਾ ਡੋਲ ਗਿਆ। ਉਹਦੀ ਸ਼ਾਨ ਵੱਖਰੀ ਹੋਈ ਆ, ਪਰ ਯਾਦ ਰੱਖਿਓ ਪਿਆਰਿਓ, ਗੱਲ ਕਲਗੀਆਂ ਨਾਲ ਵੀ ਨਹੀਂ ਬਣਦੀ, ਗੱਲ ਪਹਿਰਾਵੇ ਨਾਲ ਵੀ ਨਹੀਂ ਬਣਦੀ। ਜਿਹੜੀ ਗੁਰੂ ਗੋਬਿੰਦ ਸਿੰਘ ਕੋਲ ਕਮਾਈ ਆ ਭੀਮ ਚੰਦ, ਉਹ ਕਿੱਥੋਂ ਲਿਆਏਗਾ? ਜਿਹੜਾ ਚਾਰ ਯੁੱਗ ਹੇਮਕੁੰਡ ਬਹਿ ਕੇ ਭਗਤੀ ਕੀਤੀ, ਉਹ ਕਿੱਥੋਂ ਆਏਗੀ? ਜਿਹੜੀ ਗੁਰੂ ਗੋਬਿੰਦ ਸਿੰਘ ਦੇ ਨੇਤਰਾਂ ਵਿੱਚ ਕਸ਼ਿਸ਼ ਸੀ, ਉਹ ਕਿੱਥੋਂ ਆਏਗੀ? ਜਿਹੜੀ ਮਹਾਰਾਜ ਵਿੱਚ ਖਿੱਚ ਸੀ, ਉਹ ਕਿੱਥੋਂ ਆਏਗੀ? ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਵਿੱਚ ਬੜੀ ਪਾਵਰ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਵਿੱਚ ਬੜੀ ਖਿੱਚ ਸੀ। ਇੱਕ ਤੇ ਤੀਰ ਜਿਹੜਾ ਕਮਾਨ ਤੇ ਚਾੜ ਕੇ ਮਾਰਦੇ ਸੀ, ਉਹਦਾ ਮਾਰਿਆ ਤੇ ਭਾਵੇਂ ਵੱਜ ਜਾਏ, ਜਿੰਨਿਆਂ ਨਾ ਜਾਏ, ਜਿਹਨੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਜ਼ਰ ਦਾ ਤੀਰ ਮਾਰਦੇ ਸੀ, ਉਹ ਜ਼ਰੂਰ ਵਿੰਨਿਆ ਜਾਂਦਾ ਸੀ। ਜਦੋਂ ਇਹ ਤੱਕਦੇ ਸੀ ਨਾ, ਤੱਕਣੀ ਵਾਲੀ ਵਿੰਨ ਦਿੰਦੇ ਸੀ। ਕਿਸੇ ਨੇ ਸੋਹਣਾ ਲਿਖਿਆ ਤੀਰਾ ਬਾਲਿਆ ਤੀਰਾ ਬਾਲਿਆ ਕਰਾਂ ਕੀ ਸਿਫਤ ਤੇਰੀ ਤੈਨੂੰ ਯਾਦ ਨੇ ਬਚਪਨ ਦੇ ਤੀਰ ਤੇਰੇ ਤੇਰੇ ਤੀਰ ਉਹ ਤੀਰਾਂ ਨੂੰ ਵਿੰਨਦੇ ਸੀ ਤੀਰ ਤੀਰਾਂ ਨੂੰ ਜਾਂਦੇ ਸੀ ਤੀਰ ਤੇਰੇ ਘੜੇ ਭੰਨ ਕੇ ਲੱਖ ਪਨਿਹਾਰਣਾ ਦੇ ਤੀਰ ਨੈਣਾ ਚੋਂ ਕੱਢਦੇ ਸੀ ਤੀਰ ਤੇਰੇ ਤੇਰੇ ਤੀਰਾਂ ਤੇਰੇ ਨੈਣਾ ਕਈ ਨਜ਼ਰ ਦੇ ਤੀਰ ਮਾਰੇ ਤੇਰੇ ਨੈਣਾ ਕਈ ਨਜ਼ਰ ਦੇ ਤੀਰ ਮਾਰੇ ਬਣ ਗਏ ਚਾਤੜੇ ਲੱਖ ਰਾਹਗੀਰ ਤੇਰੇ ਗਿਣਤੀ ਤੇਰੇ ਮੁਰੀਦਾਂ ਦੀ ਰੱਬ ਜਾਣੇ ਗਿਣਤੀ ਤੇਰੇ ਮੁਰੀਦਾਂ ਦੀ ਰੱਬ ਜਾਣੇ ਪੈਰੀ ਪੀਰ ਪਏ ਪੀਰਾਂ ਦੇ ਪੀਰ ਤੇਰੇ ਤੇਰੇ ਨੈਣ ਕਈ ਨਜ਼ਰ ਤੇ ਤੀਰ ਮਾਰੇ ਤੇਰੇ ਨੈਣਾ ਕਈ ਨਜ਼ਰ ਤੇ ਤੀਰ ਮਾਰੇ ਬਣ ਗਏ ਚਾਟੜੇ ਲੱਖ ਰਾਹਗੀਰ ਤੇਰੇ ਗਿਣਤੀ ਤੇਰੇ ਮਰੀਦਾਂ ਦੀ ਰੱਬ ਜਾਣੇ ਪੈਰੀ ਪੀਰ ਪਏ ਪੀਰਾਂ ਦੇ ਪੀਰ ਤੇਰੇ ਬੜੇ ਬੜੇ ਪੀਰ ਮਹਾਰਾਜ ਦੇ ਚਰਨਾਂ 'ਚ ਝੁਕੇ ਭੀਖਣ ਸ਼ਾਹ ਵਰਗੇ ਬੜੇ ਬੜੇ ਰਾਜੇ ਮਹਾਰਾਜੇ ਝੁਕਦੇ ਸੀ ਉਹ ਖਿੱਚ ਸੀ ਮਹਾਰਾਜ ਕੋਲ ਭੀਮ ਚੰਦ ਬੈਠਾ ਹੈ ਵੇਖ ਵੇਖ ਕੇ ਈਰਖਾ ਕਰਦਾ ਹੈ ਪਰ ਮਰਦ ਦੀ ਸ਼ਾਨ ਨਿਰਾਲੀ ਤੇਰੀ ਕਲਗੀ ਦੀ ਸ਼ਾਨ ਨਿਰਾਲੀ ਵੱਡੇ ਵੱਡੇ ਝੁਕਦੇ ਬਾਦਸ਼ਾਹ ਸਲਾਮਾ ਪੀਰਾਂ ਦੇ ਪੀਰ ਜੀ ਚੁੱਪ ਚੁੱਪ ਕੇ ਕਰਨ ਸਲਾਮਾ ਪੀਰਾਂ ਦੇ ਪੀਰ ਜੀ ਚੁੱਪ ਚੁੱਪ ਕੇ ਕਰਨ ਸਲਾਮਾ ਪੀਰਾਂ ਦੇ ਪੀਰ ਜੀ। पीर झुकते सी भीम चंद नूं वेख के ईरखा विच सड़ बल के कोले हो गया। कहिंदा इन्ना कुछ इन्हां कोल इह ते फकीर ने, महाराज जी आग्या दिओ, शरदा लैके नहीं ना आया। तैसे गुर शरण आवत है अनेक सिख, बड़े आउंदे ने पर भावना की है साडी। भीम चंद वेख के कोले हो गया, सतगुरां दी शान वेख के बर्दाश्त ना कर सकिया। रूहानियत नहीं वेखी, मर्द की कमाई नहीं वेखी, मर्द का जीवन नहीं वेखिया, जप तप नहीं वेखिया, इन्हें सिर्फ बाहरी पहरावा वेखिया। राज जोगी सन महाराज, राज मैं राज जोग मैं जोगी, तप मैं तपीसर ग्रिस्त मैं भोगी। सतसंग जी वापस गया ते मन में सड़ पड़ के कोले ते कहन लगा भी इदा करो, ये जेड़ा कुछ है ना महाराज को चंदन की चौकी चौंकी प्रसादी हाथी पंचकला शस्त्र वो पांच घोड़े बड़े सोहने ने, एक मर्द उपर जेड़ा चंदोआ है जो समयाना है ये मेनू चाहिए सारा कुछ। किवें आए व्यौंता बनाने लग पिया। तो बड़े लोग इदा के होंगे जेडे कहते सच्चे पातशाह मेरी भी कोठी इदा की बनाओ जेदे वाली भी ढा दो, जब मैनू भी इदा की गड्डी मिले जेदे वाले भी एक्सीडेंट करा दो। बड़े होंगे ने इदा के लोग, वेख वेख के ईरखा करते हरेक नाल करते, चढ़ती कला वेख के बर्दाश्त करना यह कम है बड़ा औखा। बिरले बिरले बर्दाश्त कर सकते, अजर वस्तु नूं जरना औखा है। तो सतसंग जी हुण जदों महाराज का दरबार वेख्या, रात को नींद आनी है तो दिमाग चो ही घूमी जाया करे भी किवें मेरे को आ जाए सारा कुछ, किवें आ जाए। इन्हें फिर व्यौंत बनाई, वजीर कट्ठे किए सारे विच ही बह गया देवी चंद आके, ते कहिंदा इदां करो कोई व्यौंत बनाओ भी सारा समान मेरे कोल पहुंचदा हो जाए, जो कुछ भी है ये मेरे कोल आ जाए। वजीरां ने सलाह दी, कहिंदे जी इदां करो तुहाडे शहजादे नूं वेखण वास्ते आउणा है, फतेह चंद राजे ने उहदे पंडित आउणगे भेजे होए, उन्हां ने आके वेखण आउणा है, मंगणा होणा कह लो, ते आपां इदां करदे आ मंगवा लै आउंदे आ समान सारा। हाथी कहिंदे ने महाराज दिओ, पंचकला शस्त्र दिओ, पंजे घोड़े दे दिओ, चंदन की चौंकी दे दिओ, सवा लख की कलगी भी दे दिओ, ये सारा समान आपां कहिंदे आ भी असीं विखाउणा है, इत्थे अपने दरबार विच सजाउणा है, साडी थोड़ी जी टौर बन जाएगी इहदे नाल। ते फिर आपां महाराज नूं कह दांगे भी वापस कर दांगे जी, वापस आपां करांगे नहीं, महाराज दी की हिम्मत है साथों लै जाण वापस। वजीरां ने सलाह दित्ती, देवी चंद चुप करके बैठ के सुनता रहा, बोल नहीं सकिया कुछ। ते साध संगत कई लोग इदा दे होंदे आ, जिदा किसी मुंडे नूं वेखण आउणा होवे कहणगे सोफे दिओ जी, सोफे तुहाडे लैके जाणे ने, पुछो की करना, ट्रैक्टर चाहिए तुहाडा की करना, खेत ते वाहुण दा टाइम नहीं, ट्रैक्टर की करना, कहिंदे वेहड़े च खिलारना भी वेखण कुड़ी वाले भी इहनां दा ट्रैक्टर भी दिंदे, जब गड्डी मंगवी लिया के खिलार लो, मोटरसाइकिल ते उद्दां गेड़े दे देण भी मेरा ही है जी, ये भी इदा दे कई लोग होंदे आ जिहड़े उपरों उपरों। जिस रिश्ते की बुनियाद तुसीं झूठ नाल बन रहे हो वह किदां तोड़ चढ़ जाएगा, जिहदी नींह ही तुसीं झूठ ते रख रहे हो, झूठ तो बाद फिर रिश्ता रिश्ते ते निभदे ही सच नाल, जे सच ही नहीं होएगा फिर की गल बनेगी, किदां तोड़ चढ़ेगा, फिर किदां गल बनेगी, सारी जिंदगी निभाउणी है नींह झूठ ते। बहुत होंदे ने इदां, वह कहते असी समान मंगवा लै आने महाराज, असी टौर जी बना लाँगे, आ समान सानू दे दिओ। वजीर गए, दूत भेजिया वाहिगुरु, दूत गुरु गोबिंद सिंह को दूत पहुंचिया, आ पत्र का सारी विच लिखिया महाराज भेजो सारा कुछ, चंदन की चौंकी प्रसादी हाथी पंचकला शस्त्र जो शमयाना वगैरह सारा पंजे घोड़े। महाराज ने काफ़ी समा सोचने तो बाद कहते भाई संगत का है, ਸੰਗਤ ਦਾ ਇਹਨਾਂ ਨੂੰ ਪੁੱਛੋ ਕਿਉਂਕਿ ਇੱਥੇ ਸ਼ਰਧਾਲੂ ਸ਼ਰਧਾ ਨਾਲ ਭੇਟ ਕਰਕੇ ਜਾਂਦੇ ਨੇ ਤੇ ਸੰਗਤ ਦਾ ਸਾਰਾ ਕੁਛ ਸੰਗਤ ਹੁਕਮ ਕਰੇ ਤੇ ਲੈ ਜਾਓ ਮੁਖੀ ਮੁਖੀ ਸਿੱਖ ਸਾਰੇ ਇਕੱਠੇ ਹੋ ਗਏ ਬੈਠ ਕੇ ਗੁਰਮਤਾ ਕੀਤਾ ਫੈਸਲਾ ਕੀ ਹੋਇਆ ਉਹ ਕਹਿੰਦੇ ਜਿਹੜੀ ਚੌਂਕੀ ਤੇ ਕਰੀ ਰਾਜਾ ਚੰਦਰ ਪੈਰ ਧਰ ਲੈਗਾ ਸਤਿਗੁਰ ਫਿਰ ਉਹਦੇ ਉੱਤੇ ਕਿਵੇਂ ਚਰਨ ਧਰਨਗੇ ਉਹਦੇ ਉਹਨੇ ਧਰ ਦਿੱਤਾ ਨਹੀਂ ਸਤਿਗੁਰਾਂ ਦੀ ਚੌਂਕੀ ਨੂੰ ਤਾਂ ਅਸੀਂ ਮੱਥਾ ਟੇਕ ਲਿਆ ਸਾਰੇ ਜਿਹੜਾ ਚੰਦੋਆ ਇੱਕ ਵਾਰੀ ਸਤਿਗੁਰਾਂ ਤੇ ਲੱਗ ਗਿਆ ਉਹ ਭੀਮ ਚੰਦ ਜੇ ਲਾ ਲਏਗਾ ਫਿਰ ਸਤਿਗੁਰਾਂ ਉੱਪਰ ਲੱਗਣ ਥੋੜਾ ਲੱਗਣ ਜੋਗਾ ਥੋੜਾ ਰਹਿ ਗਿਆ ਉਹ ਇਹ ਨਹੀਂ ਹੋ ਸਕਦਾ ਪੰਜ ਕਲਾ ਸ਼ਸਤਰ ਹੈ ਇਹ ਨਹੀਂ ਇਹ ਸੰਗਤਾਂ ਦਾ ਸਾਰਾ ਕੁਛ ਸਤਿਗੁਰੂ ਵਰਤ ਸਕਦੇ ਨੇ ਜਾਂ ਸਤਿਗੁਰਾਂ ਦੇ ਪਿਆਰੇ ਸਿੱਖ ਵਰਤ ਸਕਦੇ ਨੇ ਹੋਰ ਨਹੀਂ ਕੋਈ ਵਰਤ ਸਕਦਾ ਬਾਹਰ ਇਹ ਫੈਸਲਾ ਹੋਇਆ ਭੀਮ ਚੰਦ ਸੜ ਗਿਆ ਸੀ ਨਾ ਵੀ ਮਹਾਰਾਜ ਦੇ ਉੱਤੇ ਚੰਦੋਆ ਵੇਖ ਕੇ ਇੱਕ ਵਾਰੀ ਦਾ ਜ਼ਿਕਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਪੜ੍ਹੋ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਵਾਰੀ ਆਪਣੇ ਦਰਬਾਰ 'ਚ ਆਏ ਤੇ ਜਿੱਥੇ ਉਹਨਾਂ ਦਾ ਆਸਣ ਲੱਗਿਆ ਸੀ ਉੱਤੇ ਬੜਾ ਸੋਹਣਾ ਚੰਦੋਆ ਲਾ ਦਿੱਤਾ ਰਾਜਿਆਂ ਦਾ ਠਾਠ ਹੈ ਇਹ ਜਿਹੜਾ ਚੰਦੋਆ ਸਾਹਿਬ ਲੱਗਿਆ ਨਾ ਇਹ ਰਾਜਿਆਂ ਦਾ ਰਾਜੇ ਮਹਾਰਾਜੇ ਲਾਉਂਦੇ ਸੀ ਤੇ ਸਾਧ ਸੰਗਤ ਉਹ ਚੰਦੋਆ ਬੜਾ ਸੋਹਣਾ ਹੀਰੇ ਲੱਗੇ ਹੋਏ ਨੇ ਵਿੱਚ ਹੀਰੇ ਜੜਤ ਮਹਾਰਾਜਾ ਰਣਜੀਤ ਸਿੰਘ ਦੂਰ ਖੜ ਕੇ ਵੇਖਣ ਲੱਗ ਗਏ ਚੰਦੋਆ ਕਹਿੰਦੇ ਬਹੁਤਾ ਹੀ ਸੋਹਣਾ ਹੈ ਕਿੰਨੇ ਕੁ ਦਾ ਕਈ ਲੱਖ ਦਾ ਹੈ ਜੀ ਬਾਹਰੋਂ ਆਇਆ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਇੱਦਾਂ ਕਰੋ ਭਾਈ ਮੈਂ ਤੇ ਆ ਦੂਰ ਖੜਦਾ ਕਿਉਂਕਿ ਮੈਂ ਥੱਲੇ ਨਹੀਂ ਜਾਂਦਾ ਇਹਦੇ ਤੁਸੀਂ ਏਦਾਂ ਹੀ ਲਾਓ ਇਹਨੂੰ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਪਹੁੰਚਾ ਦਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੀ ਮੈਂ ਨਹੀਂ ਬਹਿਣਾ ਇਹਦੇ ਤੇ ਇਹ ਸਤਿਗੁਰਾਂ ਵਾਸਤੇ ਹੋਣਾ ਚਾਹੀਦਾ ਇਹ ਸਤਿਗੁਰਾਂ ਦਾ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਵੇਖੋ ਕਿਹੋ ਜੀ ਹੈ ਇੱਕ ਪਾਸੇ ਬਿਲਾਸਪੁਰੀਆ ਰਾਜਾ ਭੀਮ ਜਾਂਦਾ ਉਹਦੀ ਸੋਚ ਕਿੱਦਾਂ ਦੀ ਕਹਿੰਦੇ ਕਰੋ ਸਮਾਨ ਇਕੱਠਾ ਸਾਰਾ ਲੈ ਆਓ ਤੇ ਸੰਗਤਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਭਾਈ ਇਹ ਸੰਗਤਾਂ ਦਾ ਹੈ ਤੇ ਸਤਿਗੁਰਾਂ ਦੇ ਵਾਸਤੇ ਲਿਆਂਦਾ ਸਤਿਗੁਰੂ ਹੀ ਵਰਤਣਗੇ ਭੀਮ ਚੰਦ ਨੂੰ ਨਹੀਂ ਮਿਲੇਗਾ ਹੋਰ ਕੋਈ ਚੀਜ਼ ਚਾਹੁੰਦੇ ਹੋ ਤੇ ਤੁਹਾਨੂੰ ਦੇ ਦਿੰਦੇ ਹਾਥੀ ਵੀ ਨਹੀਂ ਦੇਣਾ ਸੀ ਇਹ ਨਹੀਂ ਮਿਲੇਗਾ ਸਮਾਨ ਜਿਹੜਾ ਸਤਿਗੁਰੂ ਵਰਤਦੇ ਨੇ ਉਹ ਹੋਰ ਨਹੀਂ ਕੋਈ ਵਰਤ ਸਕਦਾ ਜਵਾਬ ਦੇ ਦਿੱਤਾ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਧੁਕਦਾ ਪਰਮਾਣ ਕਿਸੇ ਮਹਾਂਪੁਰਖਾਂ ਦਾ ਆਸਣ ਲੱਗਿਆ ਹੋਵੇ ਕਦੇ ਅਸੀਂ ਉਸ ਮਹਾਂਪੁਰਖਾਂ ਦੇ ਆਸਣ ਤੇ ਨਹੀਂ ਬੈਠਦੇ ਜਾਂਦੇ ਰਾੜਾ ਸਾਹਿਬ ਚਲੇ ਜਾਓ ਕਦੇ ਆਖਿਆ ਵੀ ਅਸੀਂ ਕੁਰਸੀ ਤੇ ਬਹਿ ਜਾਈਏ ਕਦੇ ਨਹੀਂ ਬੈਠਾ ਕਿਸੇ ਆਫੀਸਰ ਦੀ ਕੁਰਸੀ ਲੱਗੀ ਹੋਵੇ ਅਸੀਂ ਕੁਰਸੀ ਤੇ ਨਹੀਂ ਬੈਠਾਂਗੇ ਜਾ ਕੇ ਡਾਕਟਰ ਦੀ ਕੁਰਸੀ ਜਿਹੜੀ ਹੁੰਦੀ ਹੈ ਜਿਹਦੇ ਤੇ ਖੁਦ ਬੈਠਦਾ ਉਹ ਕੁਰਸੀ ਤੇ ਅਸੀਂ ਕਦੇ ਨਹੀਂ ਬੈਠਾਂਗੇ ਜਾ ਕੇ ਅਸੀਂ ਉਸੇ ਤੇ ਬੈਠਾਂਗੇ ਜਿਸ ਦੇ ਉੱਤੇ ਮਰੀਜ਼ ਬੈਠਦੇ ਨੇ ਅਸੀਂ ਡਾਕਟਰ ਦੀ ਕੁਰਸੀ ਤੇ ਨਹੀਂ ਬੈਠਾਂਗੇ ਜਾ ਕੇ ਵੇਖੋ ਤਖਤਾਂ ਤਾਜਾਂ ਦੇ ਮਾਲਕ ਨੇ ਸਤਿਗੁਰੂ ਗ੍ਰੰਥੀ ਸਿੰਘ ਆਉਂਦਾ ਭਾਈ ਪ੍ਰਕਾਸ਼ ਕਰਨਾ ਫਿਰ ਕਿਵੇਂ ਕਰੀਏ ਬਾਬਾ ਜੀ ਕਿਹੜੇ ਕਮਰੇ 'ਚ ਕਰਨਾ ਇਹਦੇ 'ਚ ਕਰਨਾ ਅੱਛਾ ਫਿਰ ਕਾਹਦੇ ਤੇ ਕਰਨਾ ਆ ਆ ਹੈ ਜੀ ਆ ਬੈੱਡ ਪਿਆ ਇਹਦਾ ਇਹ ਬੈੱਡ ਜਾਂ ਏਦਾਂ ਕਰਿਓ ਭਾਈ ਇਹਦੇ ਤੇ ਗਿੱਲੀ ਲੀਰ ਫੇਰ ਲਿਓ ਆਖੋ ਸਤਨਾਮ
ਵਾਹਿਗੁਰੂ
ਇਹਦੇ ਤੇ ਹੀ ਪ੍ਰਕਾਸ਼ ਕਰਦਾ ਜੇ ਆਪਾਂ ਯਾਦ ਰੱਖੋ ਜੇ ਸੰਤਾਂ ਦੇ ਤਖਤ ਵੱਖਰੇ ਆ ਵੀ ਇਹਦੇ ਤੇ ਦੂਜਾ ਨਹੀਂ ਬਹਿ ਸਕਦਾ ਜੇ ਆਫੀਸਰ ਦੇ ਤਖਤ ਵੱਖਰੇ ਆ ਜੇ ਡਾਕਟਰਾਂ ਦੇ ਤਖਤ ਵੱਖਰੇ ਆ ਤੇ ਸਤਿਗੁਰਾਂ ਦਾ ਵੀ ਤਖਤ ਵੱਖਰਾ ਚਾਹੀਦਾ ਜਿਹਦੇ ਤੇ ਦੂਜਾ ਨਾ ਕੋਈ ਬੈਠੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਪੋ ਆਪਣੇ ਮਨਾਂ 'ਚ ਝਾਤੀ ਮਾਰੋ ਉਸੇ ਬੈੱਡ ਤੇ ਬਹਿ ਕੇ ਦੋ ਤਿੰਨ ਯਾਰ ਬੇਲੀ ਬੈਠੇ ਨੇ ਉਸੇ ਤੇ ਬਹਿ ਕੇ ਵਿਚਾਲੇ ਬੋਤਲ ਰੱਖ ਕੇ ਪੀਤੀ ਉਸੇ ਤੇ ਮੁਰਗੇ ਦਾ ਡੂੰਘਾ ਰੱਖਿਆ ਉਸੇ ਤੇ ਮਹਾਰਾਜ ਦਾ ਪ੍ਰਕਾਸ਼ ਕਰਤਾ ਫਿਰ ਕਹਿੰਦੇ ਪਾਪ ਤੇ ਕੋਈ ਹੋਇਆ ਨੀ ਸਤਿਗੁਰਾਂ ਨੂੰ ਲਿਆਂਦਾ ਸੀ ਇਹ ਬੇਅਦਬੀ ਨਹੀਂ ਤੇ ਹੋਰ ਕੀ ਹੈ ਭਾਈ ਘਰ ਘਰ ਵਿੱਚ ਅਸੀਂ ਬੈੱਡ ਨਹੀਂ ਬਣਾ ਸਕਦੇ ਸਾਡਾ ਫਰਜ਼ ਆ ਅਸੀਂ ਆਪੋ ਆਪਣੇ ਪਿੰਡਾਂ ਵਿੱਚ ਆਪੋ ਆਪਣੇ ਪਿੰਡਾਂ 'ਚ ਬੈੱਡ ਬਣਾਓ ਮਹਾਰਾਜ ਵਾਸਤੇ ਸੋਹਣੇ ਜਿੱਦਾਂ ਦੀਵਾਨ ਬੈੱਡ ਹੁੰਦਾ ਨਾ ਸਤਿਗੁਰਾਂ ਵਾਸਤੇ ਆਪਣੇ ਘਰਾਂ 'ਚ ਪਏ ਨੇ ਇੱਦਾਂ ਦੇ ਬੈੱਡ ਵੱਡੇ ਬੈੱਡ ਬਣਾ ਲਓ ਵੱਖਰੇ ਉਹ ਇੱਕ ਗੁਰਦੁਆਰੇ ਵਿੱਚ ਚਾਰ ਘੱਟ ਤੋਂ ਘੱਟ ਬੈੱਡ ਪਏ ਹੋਣ ਜਿਹਨੇ ਸਤਿਗੁਰਾਂ ਦੇ ਸਰੂਪ ਲੈ ਕੇ ਜਾਣੇ ਇਹਨਾਂ ਨੂੰ ਪਹਿਲਾਂ ਕਹਿ ਤਾ ਵੀ ਭਾਈ ਪਹਿਲਾਂ ਸਤਿਗੁਰਾਂ ਦਾ ਤਖਤ ਜਾਏਗਾ ਫਿਰ ਸੱਚੇ ਪਾਤਸ਼ਾਹ ਆਪ ਜਾਣਗੇ ਅਖੋ
ਸਤਨਾਮ
ਇਹਦੇ ਤੇ ਕੋਈ ਬਹੁਤਾ ਖਰਚ ਨਹੀਂ ਹੁੰਦਾ ਜੇ ਕਮੇਟੀ ਵਾਲੇ ਉਦਮ ਕਰਨ ਤੇ ਕਮੇਟੀ ਵਾਲੇ ਬਣਾ ਸਕਦੇ ਨੇ ਜੇ ਕਮੇਟੀ ਵਾਲੇ ਨਹੀਂ ਬਣਾ ਸਕਦੇ ਭਾਈ ਸੰਗਤ ਕਲੈਕਸ਼ਨ ਕਰਕੇ ਮਾਇਆ ਇਕੱਠੀ ਕਰਕੇ ਪੰਜ ਸੱਤ ਦਸ ਹਜ਼ਾਰ ਰੁਪਇਆ ਖਰਚ ਕੇ तीन चार बैड तख्त वखरा बना के रखो सतगुरां वास्ते। मेरिया भैणा भी बैठिया, वीर भी बैठे आ, कई पिंडा चो आए हो तुसीं, एक एक बंदा भी सेवा कर सकता है, बड़ी सेवा करो। रमालिया की गुरु घर च कम ही नहीं, पंडा बनिया पईआं ने, एक एक गुरुद्वारे चलो पंडा रमालिया दी पईआं ने पंडा। इस करके जेड़ी चीज देने वाली वो गुरु गुरु घर च भेट करो। कले कले गुरुद्वारे विच चार चार बैड दिओ। भाई ग्रंथ जी सानू कह दे भी ये बैड दौना नहीं, एक साइड से पे रहन दो, जदों किसी के घर जाना है अगले नू कहो भाई भाई पहला आओ सारा टब्बर, ये मर्द तख्त लैके जाओ, फिर मगर सतगुरु आउणगे। ये सतगुरां दे तख्त ते दूजा नहीं बैठू अपो सतनाम
वाहेगुरु।
ये अज तो आपो अपने पिंडां च लागू करना है, पांच सत दस दिनां दे विच विच बैड बना के, पांच पांच चार चार बैड बना के रखो एक गुरुद्वारे, क्योंकि चार चार इस करके सहज पाठ हुंदा, किते आनंद कारज हुंदे ने, किते कुछ भी, एको ही बैड फेरो, एक दो नाल नहीं सरदा, चार चार बैड एक गुरुद्वारे होण। जिथे मरन ने जाना है उह सतगुरां दा तख्त पहला जाए, इह बहुत जरूरी है। फिर मर दे रमाले, हुण आपां तुरते पैंदे आ लै के मर दे रमाले विच, ग्रंथी सिंह बैठे होण गुस्सा ना करन, जदों मर दे सरूप लैके जाईदे ने इक थां तों दूजी थां ते, रमाले पंज लए सत लए, एक पुराना रमाला चुकिया थले विछाया, उत्ते उहदे पंज सत रमाले रखे, फिर गठड़ी बन ली कस के, वह लैके मगर मगर तुर पे के इहदे घर सरूप चलिया। की जा रहा है अगे? सतगुरु जा रहे ने, मगर सतगुरां दे बस्तर जा रहे ने। जे कोई बांह तो फड़ के पुछे भी भाई साहब जी, जो तुसी रिश्तेदारी च जांदे हो कदे अपने कपड़े इंज पा के लै जाओगे कदे? ते कोई भी ले जा नहीं सकदा। हर एक ने सूटकेस रखे ने, बैग रखे ने, बड़े बड़े ट्रंक ने, प्रेस करके कहणगे इदां मैं किदां बन्ह के लै जाऊं, वट नहीं पै जाणगे। आखो सतनाम
वाहेगुरु।
ते बिहार दा भैया भी जे जांदा ना अपने देश नूं, ओदे कोल भी सूटकेस हुंदा। आखो सतनाम
वाहेगुरु।
सच्चे पातशाह तक साडे सिखां दे गुरु जांदे ने, उहनां दा उसे रमाले च गठड़ी जी बन्ह के तुर पैणगे, जिवें पहले समिआं दे रवाज हुंदा सी। इको ही झोला जा रह लैना फुलां वाला, उहदे विच ही सारा कुछ तुन के, कपड़े विच ही सारे ही उदां ही तुर पैंदे सी, उही काम अज तक फड़िआ। आपां बेनती आ हर गुरुद्वारे विच दो दो सूटकेस दिओ सोहणे, लै के हजार पंद्रह सौ दो हजार दे एक एक सूट सूटकेस लै के सोहणा, उहदे विच ग्रंथी सिंह नूं दे दिओ वी आ लो भाई साहब जी, जिथे मर दे सरूप लैके जाणे ने, मर दे रमाले प्रेस करके पैक करिआ करो, पता लगे भी सतगुरां दे बस्तर जा रहे ने। आखो सतनाम
श्री वाहेगुरु।
जदों असीं आप अपने बस्तर नहीं इदां ले जा सकते, फिर सतगुरां दे किदां लै जाएंगे? ये सत्कार बाहरी सत्कार है भाई, ये सत्कार करना गुरु अर्जन साहब ने सिखाया है। चार सौ साल आपां सारिआं ने मनाया, सारिआं ने सब तो वड्डी सिक्ख्या लई चार सौ साल तो की महाराज का प्रकाश किया हरिमंदर साहब, बाबा बुढ़ा जी पहले ग्रंथी सिंह नियुक्त किए गए, बाबा बुढ़ा साहब। इतने बेनती करते हैं ग्रंथी सिंह कुछ नहीं कर सकते, संगत को करना पैना भाई। ग्रंथी सिंह जो आप पंद्रह सौ रुपया तनखा देनी होंगी, वह बेचारा कला कितों बना दू, यह संगत को बना पैना, तो सात संगत जी इन्ना यतन करना। जदों हरिमंदर साहब प्रकाश किया तो गुरु अर्जन देव महाराज सच्चे पातशाह नूं सिख पुछदे ने, कहिंदे सच्चे पातशाह आप जी ये दसो भी आराम किथे करोगे, सतगुरां दा सोखासन किथे करना है? गुरु अर्जन साहब कहिंदे कोठा साहब जिथे असी आराम करने आ, साडा पलंगा चुक दिओ, नवा पलंगा लिया के विछाई करो, पोथी साहब दा सोखासन उत्थे होएगा। गुरु ग्रंथ साहब महाराज दा पहला नां सी पोथी साहब, इत्थे सोखासन होएगा। सच्चे पातशाह तुसी किथे आराम करोगे? महाराज कहिंदे उसे बैड दे थले साडी चादर विछा दिओ खद्दर दी, मैं खद्दर दे खेस ते पै जाया करूँ। आखो सतनाम
श्री वाहेगुरु। सत श्री अकाल।
याद रखना प्यारिओ, गुरु अर्जन देव महाराज खद्दर दे खेस ते क्यों पैंदे रहे? सानू सिक्ख्या देण वास्ते भी सिखो, गुरु ग्रंथ साहिब महाराज दा सत्कार अपनी देह तो ज्यादा करिओ, गुरु ग्रंथ साहिब महाराज नूं अपने शरीर तो वध उच्चा समझो, अपने अपने शरीर तो वध सत्कार दिओ। जिदा असीं अपने शरीर नूं रखदे आ ना भी गर्मी तो सर्दी तो, इदां महाराज दा सत्कार करिओ तुसीं। इसे करके महाराज अज भी अमृतसर जाओ ते जिथे महाराज दा सोखासन कीता जांदा ना, थले खद्दर दा खेस विछिआ हुंदा। तुसीं पुछोगे खेस कादे वास्ते विछाया? अगों उत्थे जिहड़े जानकार ने तुहानूं हरिमंदर साहिब दसणगे कि खद्दर दा खेस सतगुरां दा आसन है। आखो सतनाम
वाहेगुरु।
अज तक लगदा है वो आसन, अज तक लाया जांदा है। ਇਹ ਭਾਈ ਬਾਹਰੀ ਸਰਕਾਰ ਹੈ ਤੇ ਕਰਨਾ ਵੀ ਚਾਹੀਦਾ ਸਾਡਾ ਫਰਜ਼ ਬਣਦਾ ਤੇ ਜ਼ਰੂਰ ਬੈੱਡ ਤੇ ਸੂਟ ਕੇਸ ਇਕੱਲੇ ਇਕੱਲੇ ਗੁਰਦੁਆਰਾ ਸਾਹਿਬ ਵਿੱਚ ਇਹ ਆਪੋ ਭਾਈ ਭੇਟਾ ਕਰੋ, ਇੱਕ ਕਰਦੇ ਚੰਗਾ ਦੋ ਕਰ ਦੇਣ, ਨਹੀਂ ਤੇ ਇਕੱਠੇ ਹੋ ਕੇ ਸੰਗਤ ਸਾਰੀ ਕਰਦੇ ਉਦੋਂ ਵੀ ਚੰਗਾ, ਰਲ ਮਿਲ ਕੇ ਕਲੈਕਸ਼ਨ ਕਰਕੇ ਮਾਇਆ ਇਕੱਠੀ ਕਰਕੇ ਬੈੱਡ ਬਣਾਓ ਤੇ ਮਹਾਰਾਜ ਵਾਸਤੇ ਸੋਹਣੇ ਤਖ਼ਤ ਬਣਾਓ, ਤਖ਼ਤ ਬਣਾਓ ਤੇ ਪਲਾਈ ਲਾ ਕੇ ਚੰਗੀ ਤਰ੍ਹਾਂ ਸੋਹਣੇ ਤਖ਼ਤ ਬਣਾ ਕੇ ਸੇਵਾ ਕਰੋ, ਇਹ ਜ਼ਰੂਰੀ ਹੈ। ਸਤਿਗੁਰਾਂ ਦਾ ਤਖ਼ਤ ਵੱਖਰਾ ਚਾਹੀਦਾ। ਕਹਿੰਦੇ ਰਾਜੇ ਭੀਮ ਚੰਦ ਨੂੰ ਜਵਾਬ ਦੇ ਦਿਓ, ਸਿੱਖ ਕਹਿੰਦੇ ਜਿਹੜਾ ਸਤਿਗੁਰਾਂ ਦਾ ਤਖ਼ਤ ਹੈ ਉਹ ਨਹੀਂ ਵਰਤ ਸਕਦਾ, ਸਤਿਗੁਰਾਂ ਦੀ ਚੌਂਕੀ ਉਹ ਨਹੀਂ ਵਰਤ ਸਕਦਾ, ਸਤਿਗੁਰਾਂ ਦੀ ਕਲਗੀ ਉਹ ਨਹੀਂ ਲਾ ਸਕਦਾ। ਭੀਮ ਚੰਦ ਨੂੰ ਜਵਾਬ ਦਿੱਤਾ, ਸੜ ਬਲ ਕੇ ਕੋਲੇ ਹੋ ਗਿਆ, ਖੋਵਾਂਗਾ ਮੈਂ, ਜੰਗ ਕਰਾਂਗਾ, ਮੈਂ ਲੜਾਂਗਾ ਉਹਨਾਂ ਨਾਲ ਜਾ ਕੇ, ਯੁੱਧ ਕਰਾਂਗੇ। ਦੇਵੀ ਚੰਦ ਸੀ ਸਤਿਗੁਰਾਂ ਦਾ ਸ਼ਰਧਾਲੂ ਵਜ਼ੀਰ ਇਹਦਾ। ਦੇਵੀ ਚੰਦ ਕਹਿੰਦਾ, ਰਾਜਨ ਮੈਂ ਕਈ ਦਿਨਾਂ ਤੋਂ ਤੇਰੇ ਕਨੀ ਵੇਖਦਾ, ਹੁਣ ਤੂੰ ਇੱਥੇ ਤੇ ਕਹਿਣਾ ਇਹ ਸੀ ਵੀ ਚੱਲ ਉਹਨਾਂ ਦੀ ਮਰਜ਼ੀ ਜੇ ਨਹੀਂ ਦਿੱਤਾ ਕੁਛ ਉਹਨਾਂ ਨੇ, ਪਰ ਆਹ ਤੂੰ ਕਹਿੰਦਾ ਵੀ ਮੈਂ ਜੰਗ ਕਰਾਂਗਾ ਤੇ ਮੈਂ ਉਹਨਾਂ ਨੂੰ ਖਤਮ ਕਰ ਦਿਆਂਗਾ, ਮੈਂ ਤੇ ਸਵੇਰੇ ਉੱਠ ਕੇ ਧਿਆਨ ਹੀ ਉਹਨਾਂ ਦਾ ਧਰਨਾ ਖੁ ਸਤਨਾ
ਵਾਹਿਗੁਰੂ,
ਤੇ ਤੈਨੂੰ ਮੈਂ ਲੈ ਕੇ ਵੀ ਗਿਆ ਵੀ ਤੇਰੇ ਅੰਦਰ ਸ਼ਰਧਾ ਬਣ ਜਾਏਗੀ, ਪੱਥਰ ਤੇ ਅਣ ਭੇਜੀ ਰਿਹਾ ਤੇਰੇ ਤੇ ਅਸਰ ਹੋਇਆ ਹੀ ਨਹੀਂ, ਤੇਰੇ ਉੱਤੇ ਤੇ ਕੋਈ ਅਸਰ ਹੀ ਨਹੀਂ। ਉਸੇ ਸਮੇਂ ਦੇਵੀ ਚੰਦ ਕਹਿਣ ਲੱਗਾ, ਓਏ ਸਤਿਗੁਰਾਂ ਨੂੰ ਖਤਮ ਕਰਨ ਵਾਲਾ ਕੌਣ ਤੂੰ ਕੌਣ ਹੁੰਦਾ, ਤੇਰੇ ਕੋਲ ਫੌਜਾਂ ਨੇ, ਤੇਰੇ ਕੋਲ ਹਾਥੀ ਨੇ, ਤੇਰੇ ਕੋਲ ਘੋੜੇ ਨੇ, ਠੀਕ ਹੈ ਤੇਰੇ ਕੋਲ ਤਾਕਤ ਬਾਹਰੀ ਤਾਕਤ ਵੱਡੀ ਆ, ਤੈਨੂੰ ਹਕੂਮਤਾਂ ਦਾ ਮਾਣ ਹੈ, ਉਹਨਾਂ ਦਾ ਰਾਖਾ ਪਰਮੇਸ਼ਰ ਖੁਦ ਹੈ, ਆਖੋ ਸਤਨਾਮ। ਤੈਨੂੰ ਫੌਜ ਤੇ ਹਕੂਮਤਾਂ ਦਾ ਮਾਣ ਹੈ, ਉਹਨਾਂ ਦਾ ਰਾਖਾ ਆਪ ਵਾਹਿਗੁਰੂ, ਸਾਰੀਆਂ ਭੈਣਾਂ ਬੋਲੋ,
ਤੈਨੂੰ ਫੌਜ ਤੇ ਹਕੂਮਤ ਦਾ ਮਾਣ ਹੈ,
ਕਹਿੰਦਾ ਹੈ ਕਿ ਸਤਿਗੁਰਾਂ ਦਾ ਰਾਖਾ ਤੇ ਆਪ ਪਰਮੇਸ਼ਰ ਆ, ਸਤਿਗੁਰੂ ਮੇਰੇ ਮਨ ਵਿੱਚ ਵਸਦੇ ਨੇ। ਉਹ ਕਹਿੰਦਾ ਤੂੰ ਬਹੁਤਾ ਪ੍ਰੇਮ ਕਰਦਾ ਵਜ਼ੀਰ ਮੇਰਾ, ਕਹਿ ਤੂੰ ਉਹਨਾਂ ਦਾ ਨਮਕ ਤੂੰ ਮੇਰਾ ਖਾਨਾ, ਸੋਭਾ ਤੂੰ ਉਸ ਗੁਰੂ ਦੀ ਕਰੀ ਜਾਂਦਾ। ਉਸ ਸਮੇਂ ਸਾਧ ਸੰਗਤ ਜੀ ਦੇਵੀ ਚੰਦ ਕਹਿਣ ਲੱਗਾ, ਬਈ ਉਹਨਾਂ ਦਾ ਮੈਂ ਸੇਵਕ ਹਾਂ, ਵਜ਼ੀਰ ਮੈਂ ਤੇਰਾ ਬਾਅਦ ਵਿੱਚ, ਉਹ ਤੇ ਮੇਰੇ ਪ੍ਰਾਣਾਂ ਦੇ ਆਧਾਰ ਬਣ ਚੁੱਕੇ ਨੇ, ਉਹ ਤੇ ਸੱਚੇ ਪਾਤਸ਼ਾਹ ਮੇਰੇ ਹਿਰਦੇ ਚ ਵਸਦੇ ਨੇ, ਮੇਰੀਆਂ ਅੱਖੀਆਂ ਚ ਵਸਦੇ ਨੇ।
ਕਾਫਰੀ ਅਕਾਲ,
ਜਦੋਂ ਮੈਂ ਅੱਖਾਂ ਬੰਦ ਕਰ ਲੈਣਾ ਮੇਰੇ ਸਤਿਗੁਰੂ ਮੇਰੇ ਸਾਹਮਣੇ ਆ ਜਾਂਦੇ ਨੇ, ਕਹਿੰਦੇ ਤੇਰੀਆਂ ਅੱਖੀਆਂ ਚ ਵਸਦੇ ਨੇ, ਕਹਿੰਦੇ ਤੇਰੀਆਂ ਅੱਖੀ ਕੱਢਦੇ ਆ ਪਹਿਲਾਂ। ਸੱਦੇ ਜਲਾਦ, ਕਹਿੰਦੇ ਲੈ ਜਾਓ ਇਹ ਦੇਵੀ ਚੰਦ ਨੂੰ, ਵਜ਼ੀਰ ਨੂੰ, ਜਾਓ ਦਰਿਆ ਦੇ ਕਿਨਾਰੇ ਤੇ ਲਿਜਾ ਕੇ ਨਾ ਇਹਨੂੰ ਤੇ ਗਰਮ ਕਰਕੇ ਸਲਾਈਆਂ ਇਹਦੀਆਂ ਅੱਖਾਂ ਵਿੱਚ ਮਾਰੋ, ਅੰਨਾ ਕਰ ਦਿਓ। ਤੇ ਕਹਿੰਦਾ ਗੁਰੂ ਮੇਰੀਆਂ ਅੱਖੀਆਂ ਚ ਵਸਦਾ, ਗੁਰੂ ਮੇਰੇ ਅੰਦਰ ਵਸਦਾ, ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾ, ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾਮਾ, ਬਹੁਤਾ ਪ੍ਰੇਮੀ ਬਣਦਾ। ਕਹਿੰਦੇ ਜਲਾਦ ਲੈ ਗਏ ਦੇਵੀ ਚੰਦ ਨੂੰ, ਅਰਦਾਸ ਕਰਦਾ ਮੇਰਾ ਕੁਛ ਨੀ ਗਰੀਬ ਦਾ ਜਾਣਾ, लाज लगू तेरे नाम नू कहिंदे महाराज हुण लाज रखियो मेरी भावना बन गई गुरु गोबिंद सिंह ते शरदा बन गई कहिंदे वजीरी छड़नी मंजूर आ पर मैं सतगुरां दी सिक्खी नहीं जाण सकदा तेरा करोड़ा अरबा रुपया मैनू नहीं चाहिदा ए हीरे जवाहरात मैनू नहीं चाहिदे मैनू गुरु गोबिंद सिंह दी खुशी चाहिदी उसे समय ने सलाइयां गर्म करदे ने ते अरदासां करदा मेरा कुछ नहीं गरीब दा जाना सलाइयां गर्म करके देवी चंद दे कोल ले आए सतगुरु आनंदपुर साहब बैठे ने शरदा वेखो बन गई भावना बनी सिख दी सलाई गर्म कीती गई एदी सच्ची अर्थ विच मारी इधर सलाई मारी उधर गुरु गोबिंद सिंह तखत ते बैठिया ने अपना सज्जा चरण एकदम थले रख लिया चौंकड़ा खोलिया सज्जा चरण थले रखिया मारी अख विच देवी चंद ने चरणा का ध्यान धरिया होया सतगुरां दे चरणा चो खून बहन लग पिया तू सपना
श्री वाहेगुरु
खून सतगुरां दे चरणा चो निकल रहा
जिवें मावां नूं मैं पुत्र प्यारे सिख ने प्यारे गुरान
ਵਰਤਾਈ ਜਦੋਂ ਸੱਜੀ ਅੱਖ ਵਿੱਚ ਮਾਰਿਆ ਚਰਨ ਸੱਜਾ ਥੱਲੇ ਕੀਤਾ ਉਹ ਖੱਬੀ ਅੱਖ ਵਿੱਚ ਮਾਰਿਆ ਸੂਆ ਗਰਮ ਕਰਕੇ ਤੇ ਮਹਾਰਾਜ ਜੀ ਨੇ ਖੱਬਾ ਚਰਨ ਥੱਲੇ ਕੀਤਾ ਮਾਰਿਆ ਅੱਖ ਵਿੱਚ ਚਰਨਾ ਚਾ ਵਜੇ ਚਰਨਾ ਚ ਜਦੋਂ ਮੈਂ ਖੂਨ ਵਹਿਣ ਲੱਗ ਪਿਆ ਸੇਵਾਦਾਰ ਇੱਕਦਮ ਉੱਠੇ ਮਹਾਰਾਜ ਦੇ ਚਰਨਾਂ ਚ ਖੂਨ ਕਿੱਥੋਂ ਆ ਗਿਆ ਛੇਤੀ ਛੇਤੀ ਪੱਟੀ ਲਪੇਟੀ ਛੇਤੀ ਛੇਤੀ ਸਾਧ ਸੰਗਤ ਸਿੰਘ ਲੱਗ ਪਏ ਸਫਾਈਆਂ ਕਰਨ ਚਰਨਾਂ ਤੇ ਕੱਪੜਾ ਲਪੇਟ ਦਿੱਤਾ ਗਿਆ ਹੈਰਾਨ ਨੇ ਮਹਾਰਾਜ ਆਹ ਕੀ ਖੇਡ ਵਰਤ ਰਹੀ ਹੈ ਸਤਿਗੁਰੂ ਕਹਿੰਦੇ ਕੋਈ ਨੀ ਭਾਈ ਸੰਗਤ ਤੁਸੀਂ ਫਿਕਰ ਨਾ ਕਰੋ, ਆਰਾਮ ਨਾਲ ਕੀਰਤਨ ਕਰੀ ਚੱਲੋ ਬੈਠੇ। ਸੁਣੋ ਆਰਾਮ ਨਾਲ ਕੀਰਤਨ ਹੋ ਰਿਹਾ, ਗੁਰੂ ਦੇ ਪਿਆਰੇ ਕੀਰਤਨ ਵਿੱਚ ਮਗਨ ਨੇ, ਤੇ ਦੂਜੇ ਪਾਸੇ ਸੰਗਤਾਂ ਚੌਂਕੜੇ ਮਾਰ ਕੇ ਪਿਆਰ ਵਿੱਚ ਬੈਠੇ ਨੇ। ਇਹ ਕੀ ਖੇਡ ਵਰਤ ਰਹੀ ਹੈ, ਇਹ ਕੀ ਵਰਤਾ ਰਹੇ ਹੋ ਖੇਡਾਂ? ਤੂੰ ਜਾਣੇ ਮਹਾਰਾਜ ਤੇਰੀਆਂ, ਤੂੰ ਦੇਵੀ ਚੰਦ ਨੂੰ ਆਪਣੇ ਮਨੋ ਤੇ ਅੱਖਾਂ ਤੋਂ ਅੰਨਾ ਕਰਕੇ ਚਲੇ ਗਏ, ਸੂਏ ਮਾਰੇ ਆਪਣੇ ਮਨੋ ਅੰਨਾ ਕਰਕੇ ਉੱਥੇ ਹੀ ਸਿੱਟ ਕੇ ਮੁੜ ਆਏ ਵਾਪਸ। ਤੇ ਦੇਵੀ ਚੰਦ ਸਾਧ ਸੰਗਤ ਜਦੋਂ ਇਹਨੇ ਬੇਹੋਸ਼ ਹੋ ਗਿਆ ਇੱਕਦਮ, ਜਦੋਂ ਧਰਤੀ ਤੇ ਡਿੱਗਿਆ ਥੋੜੇ ਚਿਰ ਬਾਅਦ ਹੋਸ਼ ਆਈ। ਕਈ ਵਾਰੀ ਬੰਦਾ ਦਹਿਲ ਐਸਾ ਦਹਿਲ ਜਾਂਦਾ, ਸਾਹਸੋਂ ਦਹਿਲ ਕੋਈ ਬੇਹੋਸ਼ ਹੋ ਜਾਂਦਾ, ਡਰ ਜਾਂਦਾ। ਜਦੋਂ ਹੋਸ਼ ਆਈ ਤੇ ਸਭ ਕੁਝ ਦਿਸਦਾ, ਹੈਰਾਨ ਹੋ ਗਿਆ ਵੀ ਮੇਰੇ ਤੇ ਸੂਏ ਮਾਰੇ ਸੀ, ਦਿਸਦਾ ਮੈਨੂੰ ਸਾਰਾ ਕੁਛ ਹੀ। ਓਦਾਂ ਹੀ ਫਿਰ ਇਹ ਸਤਿਗੁਰਾਂ ਦੇ ਚਰਨਾਂ 'ਚ ਪਹੁੰਚਿਆ, ਸਤਿਗੁਰਾਂ ਦਾ ਦਰਬਾਰ ਸਜਿਆ ਹੈ, ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਕਹਿੰਦਾ ਮਹਾਰਾਜ ਜੀ, ਅੱਜ ਤੁਸੀਂ ਮੇਰੀ ਬੜੀ ਲਾਜ ਰੱਖੀ, ਆਪ ਜੀ ਦਾ ਸ਼ੁਕਰ ਹੈ, ਇੱਡੀ ਕਿਰਪਾ ਕੀਤੀ ਮੇਰੇ ਤੇ। ਮਹਾਰਾਜ ਜੀ ਮੇਰੇ ਤੇ ਅੱਖਾਂ ਦੇ ਵਿੱਚ ਮਾਰੇ ਤੇ ਸੂਏ ਮਾਰੇ, ਗਰਮ ਕਰਕੇ ਸਲਾਈਆਂ ਮਾਰੀਆਂ ਗਈਆਂ, ਪਰ ਇਹ ਪਤਾ ਨਹੀਂ ਕੀ ਖੇਡ ਵਰਤੀ। ਜਦੋਂ ਆਖਿਆ ਵੀ ਮੇਰੇ ਚ ਸੂਏ ਮਾਰੇ ਸੀ, ਸਲਾਈਆਂ ਮੇਰੇ ਅੱਖਾਂ ਵਿੱਚ ਕੱਢੀਆਂ, ਸਾਰੇ ਹੀ ਸਮਝ ਗਏ। ਕਹਿੰਦੇ ਗੱਲ ਸੁਣ, ਸਿੱਖ ਆ ਕੇ ਇਕੱਠੇ ਹੋ ਕੇ ਕਹਿੰਦੇ ਸ਼ੁਕਰ ਹੈ, ਚਰਨਾਂ ਦਾ ਹੀ ਧਿਆਨ ਧਰਿਆ ਸੀ ਆਖੂ ਸਤਨਾਮ।
ਵਾਹਿਗੁਰੂ,
ਆ ਵੇਖ ਤੇਰੇ ਅੰਦਰ ਭਾਵਨਾ ਸੀ ਸਤਿਗੁਰਾਂ ਦੇ ਚਰਨਾਂ ਦਾ, ਤੂੰ ਉਸ ਵੇਲੇ ਜਦੋਂ ਤੇਰੇ ਸਲਾਈਆਂ ਮਾਰੀਆਂ ਕਾਹਦਾ ਧਿਆਨ ਧਰਿਆ? ਕਹਿੰਦੇ ਸਤਿਗੁਰਾਂ ਦੇ ਚਰਨਾਂ ਦਾ। ਉਹ ਕਹਿੰਦੇ ਮਾਰੀਆਂ ਚਰਨਾਂ ਦੇ ਵਿੱਚ, ਆ ਵੇਖ ਲੈ ਉਹੀ ਮਾਰੀਆਂ ਹੋਈਆਂ ਸਲਾਈਆਂ ਸਤਿਗੁਰਾਂ ਦੇ ਚਰਨਾਂ 'ਚ ਲੱਗੀਆਂ ਹੋਈਆਂ ਨੇ। ਅੱਖ ਸਤਨਾ, ਐਡਾ ਵੱਡਾ ਗੁਰੂ ਇੰਨੀ ਰੱਖਿਆ ਕਰਦਾ ਆਪਣੇ ਪਿਆਰਿਆਂ ਦੀ, ਪਰ ਕਿਹਨਾਂ ਦੀ? ਜਿਹਨਾਂ ਦੀ ਭਾਵਨਾ ਬਣ ਗਿਆ, ਜਿਹਨਾਂ ਦੀ ਸ਼ਰਧਾ ਬਣ ਗਿਆ। ਉਹ ਤੇ ਸਦਾ ਅੰਗ ਸੰਗ ਰਹਿੰਦਾ, ਤੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਦੇ ਭੂਤੇ। ਮਹਾਰਾਜ ਤੇ ਸਦਾ ਅੰਗ ਸੰਗ ਨੇ, ਪਰ ਸਾਧ ਸੰਗ ਸਾਡੀ ਸ਼ਰਧਾ 'ਚ ਫਰਕ ਹੋ ਸਕਦਾ, ਸਾਡੀ ਭਾਵਨਾ 'ਚ ਫਰਕ ਹੋ ਸਕਦਾ। ਮਹਾਰਾਜ ਤੇ ਸਦਾ ਹੀ ਸਾਡੇ ਅੰਗ ਸੰਗ ਨੇ, ਸਦਾ ਹੀ ਨੇੜੇ ਨੇ, ਸਦਾ ਹੀ ਸਾਡੇ ਕੋਲ ਨੇ। ਤੇ ਅੱਜ ਸ਼ਰਧਾ ਪੂਰੀ ਕੀਤੀ ਮਹਾਰਾਜ ਨੇ। ਤੇ ਭੀਮ ਚੰਦ ਜਿਹੜਾ ਆਇਆ, ਫਿਰ ਇੱਕ ਦਿਨ ਐਸਾ ਆਇਆ, ਸਮਾਂ ਲੰਘਦਾ ਰਿਹਾ, ਜੰਗ ਯੁੱਧ ਵੀ ਹੋਏ, ਬੜਾ ਕੁਝ ਹੋਇਆ। ਫਿਰ ਬਿਲਾਸਪੁਰੀਆ ਰਾਜਾ ਭੀਮ ਚੰਦ, ਪਰ ਇੱਕ ਪਾਸੇ ਰਾਜਾ ਰਤਨ ਰਾਏ ਹੈ, ਉਹ ਗੁਰੂ ਦੇ ਦਰ ਤੇ ਸ਼ਰਧਾ ਲੈ ਕੇ ਆ ਰਿਹਾ। ਦੂਜਾ ਬੰਦਾ ਉਹ ਆ ਜਿਹੜਾ ਗੁਰੂ ਘਰ ਨਾਲ ਹੀ ਈਰਖਾ ਕਰੀ ਜਾਂਦਾ, ਖਿਮਾ ਕਰਨਾ, ਇੱਥੇ ਬਹੁਤ ਐਸੇ ਬਹੁਤ ਹੈਗੇ ਆ, ਅੱਜ ਵੀ ਹੈਗੇ ਆ, ਜਿਹੜੇ ਰੱਬ ਦੇ ਪਿਆਰਿਆਂ ਨਾਲ ਵੈਰ ਵਿਰੋਧ ਕਰਨ ਵਾਲੇ ਵੀ ਬਥੇਰੇ ਆ, ਪਿਆਰ ਕਰਨ ਵਾਲਿਆਂ ਦੀ ਵੀ ਕਮੀ। ਪਰ ਆਓ ਧੰਨ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਭਾਵਨਾ ਬਣਾਈਏ, ਜਿਵੇਂ ਭਾਵਨਾ ਬਣਾਈ ਸੀ ਦੇਵੀ ਚੰਦ ਨੇ। ਵਜ਼ੀਰ ਸੀ, ਪਰ ਉਹਦੀ ਸ਼ਰਧਾ ਭਾਵਨਾ, ਕਹਿੰਦਾ ਮਰਨਾ ਮਨਜ਼ੂਰ ਹੈ, ਗੁਰੂ ਦਾ ਦੁਬਾਰਾ ਨਹੀਂ ਛੱਡਦਾ, ਸਿੱਖੀ ਨਹੀਂ ਛੱਡਦਾ। ਤੇ ਮੈਂ ਇਹ ਵਜ਼ੀਰੀ ਨੂੰ ਠੋਕਰ ਮਾਰ ਸਕਦਾ, ਮੈਂ ਲੱਖਾਂ ਕਰੋੜਾਂ ਹੀਰੇ ਜਵਾਹਰਾਤਾਂ ਨੂੰ ਠੋਕਰ ਮਾਰ ਸਕਦਾ, ਪਰ ਮੈਂ ਸਤਿਗੁਰਾਂ ਦੀ ਸਿੱਖੀ ਨਹੀਂ ਛੱਡ ਸਕਦਾ। ਐਸੇ ਪਿਆਰ ਵਾਲੇ ਗੁਰਸਿੱਖ, ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਪਤਾ ਲੱਗਦਾ ਕਿ ਮਹਾਰਾਜ ਨੇ ਇੱਡੀ ਕਿਰਪਾ ਕੀਤੀ ਹੈ ਸਾਡੇ ਤੇ। ਆਪੋ ਆਪਣੇ ਧਰਮਾਂ ਵਿੱਚ ਪਰਪੱਕ ਹੋਣਾ ਚਾਹੀਦਾ। ਮੈਂ ਸਦਾ ਬੇਨਤੀ ਕਰਦਾ ਹੁੰਦਾ, ਜੇ ਹਿੰਦੂ ਆ ਤਾਂ ਆਪਣੇ ਧਰਮ 'ਚ ਪੱਕਾ ਹੋਵੇ, ਜੇ ਇਸਲਾਮ ਧਰਮ ਵਿੱਚ ਸੰਬੰਧ ਰੱਖਦਾ ਇਸਲਾਮ ਧਰਮ ਨਾਲ, ਤਾਂ ਆਪਣੇ ਧਰਮ 'ਚ ਪਰਪੱਕ ਹੋਵੇ, ਜੇ ਈਸਾਈ ਧਰਮ ਵਿੱਚ ਸੰਬੰਧ ਈਸਾਈ ਧਰਮ ਨਾਲ ਸੰਬੰਧ ਰੱਖਦਾ, ਉਹ ਆਪਣੇ ਧਰਮ ਵਿੱਚ ਪਰਪੱਕ ਹੋਵੇ, ਤੇ ਜੇ ਸਿੱਖ ਘਰਾਣੇ ਵਿੱਚ ਤੁਹਾਡਾ ਜਨਮ ਹੋਇਆ फिर सिखी विच परपक हो, फिर उच्चा सुचा जीवन बनाओ, फिर श्रद्धा बनाओ, फिर साडे तमाम दुख सतगुरु कट देणगे। सब तो वड्डा दुख है जम्मण मरण का दुख, सब तो वड्डा दुख है 84 च गेड़े खाण का दुख, सारे ही दुख कट्टे जाणगे। पर श्रद्धा बनाइए, भावना बनाइए, अज श्रद्धा बनी ते सूए भी मारदे चरणा च वजे आके, सलाइया भी मारदे चरणा च वजियां, ते कल सुनिया सी शबीर वर्गियां ते मारने कृपा भी कीती ते फिर भी उहना ना समझ सके, फिर भी गल नहीं बनी, फिर भी किसे दे पिछे लग गए। ते जिहदी श्रद्धा बन जे बख्शिश उही प्राप्त कर सकदा, जिन्नी जिन्नी भावना जैसो जैसो भाओ तैसी कामना पुजा गई, तैसे गुर शरण आवत है अनेक सिख, जैसो जैसो भाओ तैसी कामना पुजा गई। अनेक सिख आउंदे ने, जिन्नी जिन्नी किसी की भावना होगी सतगुरु बख्शिश करनगे। ते सब तो वड्डा फर्ज है सतगुरु साडे बनणगे, पर सानू गुरु दे बनना पैणा, बिना मुरशदों राह ना हथ आउंदे, बिना दुध ना रिज दी खीर वी, मुरशद तो बिना राह हथ नहीं आउणा। ते सब तो वड्डा फर्ज है असी खंडे बड़दा मुरशद जी, सिख भी ऐसा चाहिए जो तन मन गुरु को दे, गुरु भी ऐसा चाहिए जो सिख का कछु ना ले। सिख की भावना हो, मैं सब कुछ सतगुरां नूं अर्पण कर दिया, पर सतगुरु उदू हजारां गुणा वापस करते ने अपने सिख, लखां गुणा अपने सिख नूं वापस कर देंदे। भावनी भगत भाए कौडी अगर भाग रखे, ताहे गुर सर्व निदान दान देत है। सो सात संगत आओ, मारा ते श्रद्धा भावना बनाईए। ते पता लगा भी 50 सिंघां दे नाम आए ने, 50 प्यारियां दे जिन्हां दे अंदर यह भावना बनी भी असीं खंडे बट दा अमृत छकना। ते मैनू होनी की कहिंदे ने, प्रोग्राम सालाना रखिया करो नेड़े, इधर समागम चाहीदा, ते समागम ते चाहीदा, पर सानू अमृत छकन वाले चाहीदे। जे अमृत छकन वाले तैयार होणगे ते फिर दुआरा भी समागम मिलेगा, वध तो वध संगत अमृत छके ते फिर अगली वारी जरूर समा बनेगा। जिथे सात संगत वध तो वध संगत अमृत छके, ओह लाके दुआरा जाण नू वी जी करदा। इकट्ठ की कमी नहीं, संगत बहुत, अमृतधारी भी बहुत ने, पर कांगयारी भी बहुत है। आखो
सतनामु।
ते मेरी वीरां भरावां दे चरणां च, भैणां दे चरणां च, मातावां दे चरणां च बेनती आ, जिन्हां ने अमर छकन वास्ते मन बनाए ने धन भाग, ते जिन्हां ने मन नहीं बनाए वह भाई कल नूं तैयारी करो। इत्थे नाल ही गुरुद्वारा साहिब पिछले पासे, उत्थे अमर दा बाटा तैयार होना कल नूं। जिन्हां जिन्हां ने अमर दी दात प्राप्त करनी है, वह लगभग शाम नूं 6 बजे गुरुद्वारा साहब पहुंचने की कृपालता करियो। केसी इशनान करके नवे जा सुचे वस्त्र पा के शाम 6 बजे अमृत छक के तैयारी करो, वाहेगुरु अमृत छकन की तैयारी करो, शाम 6 बजे पहुंचो। ते बाकी जिथे संगत के दर्शन आप अज कीते ने, कल कीते ने, परसों के कर रहे हैं, उथे कल गुरु रूप पंथ खालसे के 5 प्यारियां के भी आप दर्शन करांगे। ਉਹ ਸੰਗਤਾਂ ਸਾਰੀਆਂ ਸਟੇਜ ਤੇ ਆਉਣਗੀਆਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਉਹ 5 ਪਿਆਰੇ ਆਉਣਗੇ ਨਾਲ ਅੰਮ੍ਰਿਤ ਛਕਾ ਕੇ ਕੱਲ ਨੂੰ ਰਾਤ ਲਗਭਗ 10:30-11 ਵਜੇ। ਤੇ ਜਿਹੜੇ ਜਿਹੜੇ ਅੰਮ੍ਰਿਤ ਛਕਣਗੇ ਉਹਨਾਂ ਦਾ ਪਤਾ ਲੱਗੇਗਾ ਵੀ ਆਹ ਗੁਰੂ ਦੇ ਪਿਆਰੇ ਨੇ, ਉਹ ਵਿੱਚੋਂ ਨਿਤਰੇ ਨੇ ਜਿਨ੍ਹਾਂ ਦਾ ਮਨ ਮੰਨਿਆ। ਤੇ ਭਾਈ ਜਿਨ੍ਹਾਂ ਨੇ ਮਨ ਬਣਾਇਆ ਧੰਨ ਭਾਗ, ਜਿਹੜੇ ਅਜੇ ਤੱਕ ਸੋਚਦੇ ਹੀ ਨਹੀਂ ਵੀ ਸੋਚਾਂਗੇ ਜੀ, ਕੋਈ ਨਹੀਂ ਅਜੇ ਬਹੁਤ ਸਮਾਂ ਪਿਆ, ਕੋਈ ਭਰੋਸਾ ਨਹੀਂ। ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾ ਗਈ।
ਇਥੋਂ ਨਾਮ ਜਪਿਆ ਨਹੀਂ ਜਾਣਾ ਤੇ ਜਦੋਂ ਤੇਰਾ ਕਾਲ ਆ ਗਿਆ। Yeah।
ਜੰਗ ਵਿੱਚ ਵਾਰ ਤੇ ਦੋ ਸਰਹੰਦ ਵਾਲੀ ਨੀ ਲੰਮਾ ਲਈ ਚਲੋ ਨਹੀਂ ਜਾਏਗਾ ਪਰ ਟਾਈਮ ਸਾਥ ਨਹੀਂ ਦੇ ਰਿਹਾ ਆ ਗੱਲ ਪੱਲੇ ਬੰਨ ਲਓ ਫਿਰ ਕਿਵੇਂ ਨਾ ਜੀ ਕਰੇ ਸਾਰਾ ਪਰਿਵਾਰ ਬੁਰਾ ਸਾਡੇ ਉੱਤੋਂ ਵਾਰਿਆ ਕੋਲ ਉਹਨਾਂ ਰੱਖਿਆ ਦੀ ਕੋਲ ਉਹਨਾਂ ਰੱਖਿਆ ਦੀ ਮਾਰ ਦੀ ਮੇਹਰ ਨਾਲ ਦੱਸਿਆ ਵੀ 100 ਤੇ 1 ਪ੍ਰਾਣੀਆਂ ਦੇ 106 ਦੇ ਨਾਮ ਆਏ ਨੇ ਇਹ ਹੋਰ ਵੀ ਖੁਸ਼ੀ ਦੀ ਗੱਲ ਧੰਨ ਭਾਗ 106 ਨੇ ਮਨ ਬਣਾਇਆ ਤੇ
ਸਤਿ ਸ੍ਰੀ ਅਕਾਲ
ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕਣ ਵਾਸਤੇ ਤਿਆਰੀ ਕਰੋ ਖੰਡੇ ਪਾਠ ਦਾ ਅੰਮ੍ਰਿਤ ਛਕ ਕੇ ਲੋਕ ਤੇ ਪ੍ਰਲੋਕ ਸੁਹੇਲਾ ਕਰੀਏ ਇਹ ਤੋਂ ਦਾਖਲਾ ਹੈ ਭਾਈ ਅੱਗੇ ਮਿਹਨਤ ਕਰਨੀ ਪੈਣੀ ਘਾਲਣਾ ਘਾਲਣੀ ਪੈਣੀ ਪੜ੍ਹਾਈ ਤੇ ਇਸ ਤੋਂ ਬਾਅਦ ਸ਼ੁਰੂ ਹੁੰਦੀ ਆਓ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨਿਆ ਹੈ ਉਹ ਕੱਲ ਨੂੰ ਸ਼ਾਮ 6 ਵਜੇ ਗੁਰਦੁਆਰਾ ਸਾਹਿਬ ਪਹੁੰਚਣਾ। ਜ਼ਰੂਰੀ ਬੇਨਤੀ ਸਦਾ ਹੀ ਕਰਦਾ, ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਕੋਈ ਉੱਠ ਕੇ ਨਾ ਜਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅੱਗੇ, ਆਪਾਂ ਪਿੱਛੇ ਪਿੱਛੇ, ਪਹਿਲਾਂ ਨਹੀਂ ਜਾਣਾ ਕਿਸੇ ਨੇ, ਸਿਰ ਝੁਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਮੱਥਾ ਨਹੀਂ ਟੇਕਣਾ ਕਿਸੇ ਨੇ। ਇਹ ਜ਼ਰੂਰੀ ਬੇਨਤੀ ਹੈ, ਵਚਨ ਮੰਨਣਾ ਚਾਹੀਦਾ, ਵਚਨ ਮੰਨਣ ਚ ਖੁਸ਼ੀ ਹੁੰਦੀ ਹੈ। ਤੇ ਵਚਨ ਸਤਿਗੁਰਾਂ ਦਾ ਮੰਨੀਏ, ਪੀਵੋ ਕੋਹਲ ਹੋਏ ਜਨਮ
ਸੁਹੇਲਾ,
ਆਓ ਪੜੋ ਹੁਣ ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਬੋਲੋ ਗੁਰੂ ਸਤੋਤਰ ਚ। ਫਿਰ ਅਰਦਾਸ, ਸੰਗਤ ਦਾ ਧੰਨਵਾਦ, ਆਏ ਮਹਾਂਪੁਰਸ਼ਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬਾਂ ਦਾ ਕੋਟਾਨ ਕੋਟਵਾਰ ਸ਼ੁਕਰ। ਇੱਕੋ ਹੀ ਦਿਨ ਰਹਿ ਗਿਆ, ਲਾ ਹਲੋ, ਅੱਜ ਮੌਸਮ ਵੀ ਠੰਡਾ ਮਾਰਨ ਨੇ ਕਰ ਦਿੱਤਾ, ਦਿਨੇ ਦਿਨੇ ਮੀਂਹ ਪੈ ਜਾਂਦਾ, ਸ਼ਾਮ ਨੂੰ ਮੌਕਾ ਦੇ ਦਿੱਤਾ, ਇਹ ਹੁਣ ਸ਼ਾਮ ਵੀ ਪੈ ਸਕਦਾ ਸੀ, ਪਰ ਨਹੀਂ, ਇਹ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਇਹ ਜੋ ਮਹਾਰਾਜ ਨੇ ਸਮਾਂ ਸਾਨੂੰ ਬਖਸ਼ਿਆ, ਇਹ ਸਤਿਗੁਰਾਂ ਦੀ ਕਿਰਪਾ ਹੈ। ਤੇ ਅਰਦਾਸ ਕਰਨੀ ਵੀ ਜਿੱਦਾਂ ਆਹ ਬਾਰਿਸ਼ਾਂ ਹੋ ਰਹੀਆਂ ਨੇ ਅੱਜ ਕੱਲ੍ਹ, ਰਹਿਮਤ ਕਰੋ, ਤੁਹਾਡੀਆਂ ਰਹਿਮਤਾਂ ਦਾ ਵੀ ਮੀਂਹ ਵਰਸੇ। ਜਦੋਂ ਪਾਣੀ ਵਰਸਦਾ ਹੈ, ਬਾਰਿਸ਼ ਪੈਂਦੀ ਆ, ਤੇ ਉਦੋਂ ਸਤਸੰਗ ਪਾਣੀ ਜਦੋਂ ਪੈ ਬਾਰਿਸ਼ ਹੋ ਰਹੀ ਆ, ਤੇ ਜੱਗ ਹਰਿਆ ਭਰਿਆ ਹੋ ਜਾਂਦਾ, ਹਰਿਆਵਲ ਆ ਜਾਂਦੀ ਆ, ਦਰਖਤ ਹਰੇ ਭਰੇ ਹੋ ਜਾਂਦੇ ਨੇ। ਜਦੋਂ ਬਾਣੀ ਦਾ ਮੇਘ ਵਰਸਦਾ ਹੈ, ਫਿਰ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤਧਾਰੀ ਹੋ ਜਾਂਦੀਆਂ। ਜਿੱਧਰ ਵੇਖੋ ਨੀਲੀਆਂ ਪੀਲੀਆਂ ਕੇਸਰੀ ਚਿੱਟੀਆਂ ਦਸਤਾਰਾਂ ਸ੍ਰੀ ਸਾਹਿਬਾਂ ਨਜ਼ਰ ਆਉਂਦੀਆਂ ਹਨ। ਅਮਰ ਨੇ ਸਮਾਂ ਦਿੱਤਾ, ਅੱਠੇ ਪੈਰ ਮਹਿਲ ਵਿੱਚ ਚਾਨਣ ਜਗਣ ਪ੍ਰੇਮ ਦੇ ਦੀਵੇ, ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ, ਕੋਈ ਵਿਰਲਾ ਗੁਰਮੁਖ ਪੀਵੇ। ਬਾਕੀ ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨ ਚ, ਸਾਰੇ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ।
ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਹੈ ਧੰਨ ਗੁਰੂ ਅੰਗਦ ਸਾਹਿਬ ਜੀ, ਅਮਰਦਾਸ ਰਾਮਦਾਨੀ ਧੰਨ ਹੈ, ਸਾਰੀ ਦੁਨੀਆ ਦੇ ਮਾਲਕ ਧੰਨ ਹੈ। ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ, ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਆਪਣੇ ਆਓ।